ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 70 ਤੇ ਗੁਫ਼ਤਗੂ ਕਰਨ ਦੇ ਸਾਂ, ਜਿਹਦਾ ਉਨਵਾਨ ਸੀ ਯਿਸੂ ਅਲ ਮਸੀਹ ਦਾ ਇਖਤਿਆਰ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਮੱਤੀ ਦੀ ਇੰਜੀਲ ਬਾਬ 9 ਵਿੱਚ ਮਰਕੂਮ ਏ, ਜਦੋਂ ਯਿਸੂ ਉੱਥੋਂ ਅੱਗੇ ਵਧਿਆ ਤੇ ਦੋ ਅੰਨੇ ਉਹਦੇ ਪਿੱਛੇ ਐਪੁਕਾਰਦੇ ਹੋਏ ਟੁਰੇ ਆਏ ਕਿ ਇਬਨੇ ਦਾਊਦ, ਸਾਡੇ ਤੇ ਰਹਿਮ ਕਰ। ਜਦੋਂ ਉਹ ਕਾਰ ਵਿੱਚ ਪਹੁੰਚਿਆ ਤੇ ਉਹ ਅੰਨੇ ਉਹਦੇ ਕੋਲ ਆਏ ਤੇ ਯਿਸੂ ਨੇ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਇਤਕਾਦ ਏ ਕਿ ਇਹ ਕਰ ਸਕਣਾ ਵਾ। ਉਹਨਾਂ ਨੇ ਉਹਨੂੰ ਆਖਿਆ, ਹਾਂ ਖੁਦਾਵੰਦ। ਉਦੋਂ ਉਹਨੇ ਉਹਨਾਂ ਦੀਆਂ ਅੱਖਾਂ ਨੂੰ ਛੂਹ ਕੇ ਆਖਿਆ, ਤੁਹਾਡੇ ਇਤਕਾਦ ਦੇ ਮੁਆਫਿਕ ਤੁਹਾਡੇ ਵਾਸਤੇ ਹੋਵੇ, ਤੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਤੇ ਯਿਸੂ ਨੇ ਉਹਨਾਂ ਨੂੰ ਤਾਕੀਦ ਕਰਕੇ ਆਖਿਆ ਕਿ ਖਬਰਦਾਰ, ਕੋਈ ਇਸ ਗੱਲ ਨੂੰ ਨਾ ਜਾਣੇ। ਮਗਰ ਉਹਨਾਂ ਨੇ ਨਿਕਲ ਕੇ ਉਸ ਸਾਰੇ ਇਲਾਕੇ ਵਿੱਚ ਉਹਦੀ ਸ਼ੋਹਰਤ ਮਚਾ ਦਿੱਤੀ। ਜਦੋਂ ਬਾਹਰ ਜਾਣਦੇ ਸਨ ਤੇ ਵੇਖੋ, ਲੋਕ ਇੱਕ ਗੂੰਗੇ ਨੂੰ ਜਿਸ ਵਿੱਚ ਬਦਰੂਹਾਂ ਸਨ ਉਹਦੇ ਕੋਲ ਲਿਆਏ, ਤੇ ਜਦੋਂ ਉਹ ਬਦਰੂ ਨਿਕਲ ਗਈ ਤੇ ਗੂੰਗਾ ਬੋਲਣ ਲੱਗਾ, ਤੇ ਲੋਕਾਂ ਨੇ ਤਾਜੁਬ ਕਰਕੇ ਆਖਿਆ ਕਿ ਇਸਰਾਇਲ ਵਿੱਚ ਐਸਾ ਕਦੀ ਨਹੀਂ ਵੇਖਿਆ ਗਿਆ। ਮਗਰ ਫਰੀਸੀਆਂ ਨੇ ਆਖਿਆ ਕਿ ਇਹ ਤੇ ਬਦਰੂਹਾਂ ਦੇ ਸਰਦਾਰ ਦੀ ਮਦਦ ਤੋਂ ਬਦਰੂਹਾਂ ਨੂੰ ਕੱਢਦਾ ਏ। ਖੁਦਾ ਦੇ ਕਲਾਮ ਵਿੱਚ ਮਰਕਸ ਤੇ ਬਾਬ 6 ਵਿੱਚ ਮਰਕੂਮ ਏ, ਫਿਰ ਉੱਥੋਂ ਨਿਕਲ ਕੇ ਉਹ ਆਪਣੇ ਵਤਨ ਵਿੱਚ ਆਇਆ ਤੇ ਉਹਦੇ ਸ਼ਾਗਿਰਦ ਉਹਦੇ ਪਿੱਛੇ ਆਏ। ਜਦੋਂ ਸੱਬਤ ਦਾ ਦਿਨ ਆਇਆ ਤੇ ਉਹ ਇਬਾਦਤਖਾਨੇ ਵਿੱਚ ਤਾਲੀਮ ਦੇਣ ਲੱਗਾ, ਤੇ ਬੜੇ ਸਾਰੇ ਲੋਕ ਸੁਣ ਕੇ ਹੈਰਾਨ ਹੋਏ ਤੇ ਆਖਣ ਲੱਗੇ ਕਿ ਇਹ ਗੱਲਾਂ ਇਸ ਵਿੱਚ ਕਿੱਥੋਂ ਆ ਗਈਆਂ, ਤੇ ਇਹ ਕੀ ਹਿਕਮਤ ਏ ਜੋ ਇਹਨੂੰ ਬਖਸ਼ੀ ਗਈ, ਤੇ ਕੈਸੇ ਮੌਜਜ਼ੇ ਉਹਦੇ ਹੱਥ ਤੋਂ ਜ਼ਾਹਿਰ ਹੁੰਦੇ ਨੇ। ਕੀ ਇਹ ਉਹੀ ਬੜੇ ਹੀ ਨਹੀਂ ਜਿਹੜਾ ਮਰੀਮ ਦਾ ਬੇਟਾ ਤੇ ਯਾਕੂਬ ਤੇ ਯੋਸੀਸ ਤੇ ਯਹੂਦਾ ਤੇ ਸ਼ਮੋਨ ਦਾ ਭਰਾ ਏ, ਤੇ ਕੀ ਉਹਦੀਆਂ ਭੈਣਾਂ ਸਾਡੇ ਹਾਨੀ ਨੇ? ਬਸ ਉਹਨਾਂ ਨੇ ਉਹਦੇ ਸਬਬ ਤੋਂ ਠੋਕਰ ਖਾਧੀ। ਯਿਸੂ ਨੇ ਉਹਨਾਂ ਨੂੰ ਆਖਿਆ, ਨਬੀ ਆਪਣੇ ਵਤਨ ਤੇ ਰਿਸ਼ਤੇਦਾਰਾਂ ਤੇ ਆਪਣੇ ਘਰ ਦੇ ਸਿਵਾ ਹੋਰ ਕਿਧਰੇ ਬੇਇੱਜ਼ਤ ਨਹੀਂ ਹੁੰਦਾ, ਤੇ ਉਹ ਕੋਈ ਮੌਜਜ਼ਾ ਉੱਥੇ ਨਾ ਵਿਖਾ ਸਕਿਆ, ਸਿਰਫ ਥੋੜ੍ਹੇ ਜਿਹੇ ਬਿਮਾਰਾਂ ਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕਰ ਦਿੱਤਾ, ਤੇ ਉਹਨੇ ਉਹਨਾਂ ਦੀ ਬੇਇਤਕਾਦੀ ਤੇ ਤਾਜੁਬ ਕੀਤਾ, ਤੇ ਉਹ ਚਾਰੋਂ ਪਾਸੋਂ ਦੇ ਪਿੰਡਾਂ ਵਿੱਚ ਤਾਲੀਮ ਦਿੰਦਾ ਫਿਰਿਆ, ਤੇ ਉਹਨੇ ਉਹਨਾਂ 12 ਨੂੰ ਆਪਣੇ ਕੋਲ ਬੁਲਾ ਕੇ ਦੋ ਦੋ ਕਰਕੇ ਭੇਜਣਾ ਸ਼ੁਰੂ ਕੀਤਾ, ਤੇ ਉਹਨਾਂ ਨੂੰ ਨਪਾਕ ਰੂਹਾਂ ਤੇ ਇਖਤਿਆਰ ਬਖਸ਼ਿਆ, ਤੇ ਹੁਕਮ ਦਿੱਤਾ ਕਿ ਰਾਸਤੇ ਵਾਸਤੇ ਲਾਠੀ ਤੇ ਸਿਵਾ ਕੁਝ ਨਾ ਲਵੋ, ਨਾ ਰੋਟੀ, ਨਾ ਚੋਲੀ, ਤੇ ਨਾ ਆਪਣੇ ਕਮਰਬੰਦ ਵਿੱਚ ਪੈਸੇ। ਵੇਖੋ, ਮੈਂ ਤੁਹਾਨੂੰ ਭੇਜਣਾ ਵਾਂ ਗੋਇਆ ਭੇਡਾਂ ਨੂੰ ਭੇੜੀਆਂ ਦੇ ਵਿੱਚ, ਬਸ ਸੱਪਾਂ ਦੀ ਮਾਨਦ ਹੁਸ਼ਿਆਰ ਤੇ ਕਬੂਤਰਾਂ ਦੀ ਮਾਨਦ ਬੇ ਆਜ਼ਾਰ ਬਣੋ, ਮਗਰ ਆਦਮੀਆਂ ਤੋਂ ਖਬਰਦਾਰ ਰਹੋ, ਕਿਉਂਕਿ ਉਹ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਤੇ ਆਪਣੇ ਇਬਾਦਤਖਾਨਿਆਂ ਵਿੱਚ ਤੁਹਾਨੂੰ ਕੋੜੇ ਮਾਰਨਗੇ। ਜਿਹੜਾ ਬਦਨ ਨੂੰ ਕਤਲ ਕਰਦੇ ਨੇ ਉਹ ਰੂਹ ਨੂੰ ਕਤਲ ਨਹੀਂ ਕਰ ਸਕਦੇ। ਉਹਨਾਂ ਕੋਲੋਂ ਨਾ ਡਰੋ, ਬਲਕਿ ਇਸ ਤੋਂ ਡਰੋ ਜੋ ਰੂਹ ਤੇ ਬਦਨ ਦੋਵਾਂ ਨੂੰ ਜਹੰਨਮ ਤੇ ਹਲਾਕ ਕਰ ਸਕਦਾ। ਇਹ ਨਾ ਸਮਝੋ ਕਿ ਮੈਂ ਜ਼ਮੀਨ ਤੇ ਸੁਲ੍ਹਾ ਕਰਾਵਣ ਆਇਆ ਵਾਂ, ਸੁਲ੍ਹਾ ਕਰਾਉਣ ਨਹੀਂ ਬਲਕਿ ਤਲਵਾਰ ਚਲਾਉਣ ਆਇਆ ਵਾਂ, ਕਿਉਂਕਿ ਮੈਂ ਇਸ ਲਈ ਆਇਆ ਵਾਂ ਕਿ ਆਦਮੀ ਨੂੰ ਉਹਦੇ ਬਾਪ ਤੋਂ ਤੇ ਬੇਟੀ ਨੂੰ ਉਹਦੀ ਮਾਂ ਤੋਂ ਤੇ ਬਹੂ ਨੂੰ ਉਹਦੀ ਸੱਸ ਤੋਂ ਜੁਦਾ ਕਰਾਂ, ਤੇ ਆਦਮੀ ਦੇ ਦੁਸ਼ਮਣ ਉਹਦੇ ਘਰ ਹੀ ਦੇ ਲੋਕ ਹੋਵਣਗੇ। ਜਿਹੜਾ ਕੋਈ ਬਾਪ ਜਾਂ ਮਾਂ ਨੂੰ ਮੇਰੇ ਤੋਂ ਜ਼ਿਆਦਾ ਅਜ਼ੀਜ਼ ਰੱਖਦਾ ਹੈ ਉਹ ਮੇਰੇ ਲਾਇਕ ਨਹੀਂ, ਤੇ ਜਿਹੜਾ ਕੋਈ ਬੇਟੇ ਜਾਂ ਬੇਟੀ ਨੂੰ ਮੇਰੇ ਤੋਂ ਜ਼ਿਆਦਾ ਅਜ਼ੀਜ਼ ਰੱਖਦਾ ਹੈ ਉਹ ਮੇਰੇ ਲਾਇਕ ਨਹੀਂ। ਜੋ ਕੋਈ ਆਪਣੀ ਜਾਨ ਬਚਾਉਂਦਾ ਉਹਨੂੰ ਖੋਏਗਾ, ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਖੋਹਦਾ ਉਹਨੂੰ ਬਚਾਏਗਾ। ਆਮੀਨ। ਇਸ ਤਰ੍ਹਾਂ ਅਸੀਂ ਵੇਖਿਆ ਕਿ ਯਿਸੂ ਦਾ ਕਲਾਮ ਤੇ ਯਿਸੂ ਦੇ ਕਾਰਨਾਮੇ ਖੁਦਾ ਦੀ ਕੁਦਰਤ ਦੇ ਨਾਲ ਭਰਪੂਰ ਸਨ। ਲੋਕ ਜੋ ਉਹਦੇ ਪਿੱਛੇ ਆਉਂਦੇ ਸਨ ਉਹ ਹੈਰਾਨ ਹੋ ਕੇ ਕਹਿੰਦੇ ਸਨ ਕਿ ਉਹਨੇ ਇਹ ਹਿਕਮਤ ਕਿੱਥੋਂ ਪਾਈ, ਉਹਨੂੰ ਕੈਸੀ ਹਿਕਮਤ ਤੇ ਕੁਦਰਤ ਮਿਲੀ ਏ ਜੋ ਐਸੇ ਵੱਡੇ ਵੱਡੇ ਮੌਜਜ਼ੇ ਕਰਦਾ ਏ। ਯਿਸੂ ਨੇ ਹਿਕਮਤ ਤੇ ਕੁਦਰਤ ਕਿੱਥੋਂ ਲਿੱਤੀ? ਉਹਨੇ ਇਹ ਹਿਕਮਤ ਤੇ ਕੁਦਰਤ ਕਿਸੇ ਕੋਲੋਂ ਨਹੀਂ ਲਿੱਤੀ, ਕਿਉਂਕਿ ਉਹ ਖੁਦ ਖੁਦਾ ਦੀ ਕੁਦਰਤ ਤੇ ਹਿਕਮਤ ਏ। ਖੁਦਾਵੰਦ ਯਿਸੂ ਨੇ ਜ਼ਮੀਨ ਤੇ ਵੱਡੇ ਵੱਡੇ ਇਲਾਹੀ ਕੁਦਰਤ ਵਾਲੇ ਕੰਮ ਇਸ ਲਈ ਕੀਤੇ ਕਿ ਲੋਕ ਜਾਣ ਲੈਣ ਕਿ ਉਹ ਕਿੱਥੋਂ ਆਇਆ ਏ ਤੇ ਉਹ ਕੌਣ ਏ। ਉਹਨੂੰ ਹਰ ਤਰ੍ਹਾਂ ਦੀ ਮਖਲੂਕ ਤੇ ਮਖਲੂਕ ਦੀ ਤਾਕਤ ਤੇ ਇਖਤਿਆਰ ਏ, ਕਿਉਂਕਿ ਉਹ ਰੂਹ ਅੱਲਾ ਤੇ ਕਲਮਤੁੱਲਾ ਏ, ਯਾਨੀ ਉਹ ਖੁਦਾ ਦਾ ਰੂਹ ਤੇ ਖੁਦਾ ਦਾ ਕਲਾਮ ਏ। ਇਸ ਲਈ ਉਹ ਤੂਫਾਨ ਨੂੰ ਥਮਾ ਦਿੰਦਾ, ਬਦਰੂਹ ਗ੍ਰਿਫਤਾਂ ਨੂੰ ਹੁਕਮ ਦੇ ਕੇ ਸ਼ਿਫਾ ਬਖਸ਼ ਦਿੰਦਾ। ਖੁਦਾ ਦੀ ਲਾ ਮਹਿਦੂਦ ਕੁਦਰਤ ਯਿਸੂ ਵਿੱਚ ਮੌਜੂਦ ਸੀ। ਇਸੇ ਸਬਬ ਤੋਂ ਉਹਨੇ 12 ਸਾਲ ਦੀ ਔਰਤ ਦੇ ਵਹਿੰਦੇ ਹੋਏ ਖੂਨ ਦੀ ਬਿਮਾਰੀ ਨੂੰ ਇੱਕ ਪਲ ਵਿੱਚ ਦੂਰ ਕਰ ਦਿੱਤਾ। ਇਹ ਔਰਤ ਆਪਣੀ ਸਾਰੀ ਕਮਾਈ ਤੇ ਜਮ੍ਹਾਂ ਪੂੰਜੀ ਹਕੀਮਾਂ ਨੂੰ ਦੇ ਚੁੱਕੀ ਸੀ, ਲੇਕਿਨ ਜਿਸ ਵੇਲੇ ਉਹਨੇ ਯਿਸੂ ਦੀ ਪੋਸ਼ਾਕ ਛੂਈ ਉਸੇ ਲਮਹੇ ਉਹਨੂੰ ਸ਼ਿਫਾ ਮਿਲ ਗਈ। ਬਿਲਕੁਲ ਇਸੇ ਤਰ੍ਹਾਂ ਜਦੋਂ ਯਿਸੂ ਨੇ ਦੋ ਅੰਨਿਆਂ ਦੀਆਂ ਅੱਖਾਂ ਨੂੰ ਛੂਹਿਆ ਤੇ ਉਹਨਾਂ ਦੀਆਂ ਅੱਖਾਂ ਦੀ ਬਿਨਾਈ ਉਸੇ ਦਮ ਵਾਪਸ ਆ ਗਈ। ਯਿਸੂ ਦਾ ਇਖਤਿਆਰ ਸਿਰਫ ਜ਼ਿੰਦਿਆਂ ਤੇ ਹੀ ਨਾ ਸੀ ਬਲਕਿ ਮੁਰਦਿਆਂ ਤੇ ਵੀ ਉਹਦਾ ਇਖਤਿਆਰ ਸੀ। ਇਸ ਲਈ ਯਿਸੂ ਨੇ ਨਾਇਨ ਸ਼ਹਿਰ ਦੀ ਬੇਵਾ ਦੇ ਮੁਰਦਾ ਬੱਚੇ ਨੂੰ ਜ਼ਿੰਦਾ ਕੀਤਾ। ਯਿਸੂ ਦੀ ਕੁਦਰਤ ਤੇ ਇਖਤਿਆਰ ਹਰ ਨਬੀ ਕੋਲੋਂ ਆਲਾ ਤੇ ਬਾਲਾ ਏ, ਕਿਉਂਕਿ ਉਹ ਬਜ਼ਾਤੇ ਖੁਦ ਇਨਸਾਨੀ ਬਦਨ ਵਿੱਚ ਖੁਦਾ ਦਾ ਕਲਮਾ ਏ, ਯਾਨੀ ਉਹ ਕਲਮਾ ਮੁਜੱਸਮ ਏ। ਹਾਂ, ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਯਿਸੂ ਅਲਮਸੀਹ ਤਮਾਮ ਤਰ ਕੁਦਰਤ ਤੇ ਇਖਤਿਆਰ ਤੇ ਜਲਾਲ ਦਾ ਮਾਲਕ ਏ। ਜੇ ਤੁਹਾਡਾ ਯਿਸੂ ਤੇ ਭਰੋਸਾ ਏ ਕਿ ਉਹੀ ਨਜਾਤ ਦੇਹਿੰਦਾ ਤੇ ਖੁਦਾਵੰਦ ਏ, ਤੇ ਫਿਰ ਤੁਹਾਨੂੰ ਕਿਸੇ ਹੋਰ ਸ਼ਾਇਦ ਤੋਂ ਡਰਨ ਦੀ ਜ਼ਰੂਰਤ ਨਹੀਂ, ਯਾਨੀ ਨਾ ਮੌਤ ਤੋਂ, ਨਾ ਜ਼ਿੰਦਗੀ ਤੋਂ, ਨਾ ਪਾਕ ਰੂਹਾਂ ਤੋਂ, ਨਾ ਹੁਕਮਰਾਨਾਂ ਤੋਂ, ਨਾ ਹੀ ਹਾਲ ਤੇ ਨਾ ਹੀ ਮੁਸਤਕਬਿਲ ਤੋਂ, ਤੇ ਨਾ ਹੀ ਕਿਸੇ ਹੋਰ ਸ਼ੈ ਕੋਲੋਂ। ਤੁਹਾਨੂੰ ਹੁਣ ਕਿਸੇ ਤਾਗੇ ਜਾਂ ਤਵੀਜ਼ ਜਾਂ ਜਾਦੂ ਟੂਣੇ ਦੀ ਜ਼ਰੂਰਤ ਨਹੀਂ, ਨਾ ਕਿਸੇ ਪੀਰ ਜਾਂ ਜਾਦੂਗਰ ਦੀ, ਤੇ ਨਾ ਹੀ ਮੁਰਗੇ ਜਾਂ ਰੁਪਏ ਪੈਸੇ ਦੇਵਣ ਦੀ। ਹੁਣ ਯਿਸੂ ਤੁਹਾਡਾ ਨਿਗਹਬਾਨ ਏ, ਉਹਦੇ ਇਲਾਵਾ ਕਿਸੇ ਹੋਰ ਦੀ ਜ਼ਰੂਰਤ ਨਹੀਂ, ਤੇ ਇਹੀ ਗੱਲ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ। ਕੁਲਸੀਓ ਬਾਬ 2 ਆਇਤ 9 ਤੇ 10 ਬਿਆਨ ਕਰਦੀ ਏ, ਕਿਉਂਕਿ ਅਲੂਹੀਅਤ ਦੀ ਸਾਰੀ ਮਾਮੂਰੀ ਉਸੇ ਵਿੱਚ ਮੁਜੱਸਮ ਹੋ ਕੇ ਸਕੂਨਤ ਕਰਦੀ ਏ, ਤੇ ਤੁਸੀਂ ਉਸੇ ਵਿੱਚ ਮਾਮੂਰ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਤੇ ਇਖਤਿਆਰ ਦਾ ਸਿਰ ਏ। ਅਜ਼ੀਜ਼ ਦੋਸਤੋ, ਕੀ ਤੁਸੀਂ ਇਸ ਤੇ ਭਰੋਸਾ ਰੱਖਦੇ ਹੋ ਜੋ ਸਾਰੀ ਹਕੂਮਤ ਤੇ ਇਖਤਿਆਰ ਦਾ ਸਿਰ ਏ, ਜਾਂ ਤੁਸੀਂ ਹਜੇ ਵੀ ਦੁਨੀਆਂ ਦੀ ਅਦਨਾ ਹਕੂਮਤ ਤੇ ਇਖਤਿਆਰ ਵੱਲ ਨਿਗਾਹ ਜਮਾਏ ਬੈਠੇ ਹੋ? ਤੁਸੀਂ ਅੱਜ ਦਾ ਪ੍ਰੋਗਰਾਮ ਸੁਣਿਆ, ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਸਬਕ ਵਿੱਚ ਅਸੀਂ ਇੰਜਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ ਤੇ ਸਿੱਖਾਂਗੇ ਕਿ ਯਿਸੂ ਨੇ ਵੱਡੇ ਵੱਡੇ ਮਜਮਿਆਂ ਦੇ ਨਾਲ ਤਮਸੀਲਾਂ ਵਿੱਚ ਕਲਾਮ ਕੀਤਾ ਤੇ ਉਹਨਾਂ ਨੂੰ ਤਾਲੀਮ ਦਿੱਤੀ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਖੁਦਾ ਨੇ ਆਪਣੇ ਕਲਾਮ ਵਿੱਚ ਯਿਸੂ ਦੀ ਬਾਬਤ ਅਲੂਹੀਅਤ ਦੀ ਮਾਮੂਰੀ ਤੇ ਹਕੂਮਤ ਤੇ ਇਖਤਿਆਰ ਦੀ ਜਿਹੜੀ ਗਵਾਹੀ ਦਿੱਤੀ ਏ, ਇਹਨੂੰ ਗਹਿਰਾਈ ਦੇ ਨਾਲ ਸਮਝਣ ਦਾ ਤੁਹਾਨੂੰ ਫਜ਼ਲ ਅਤਾ ਕਰੇ। ਆਮੀਨ। ਇਸ ਆਇਤ ਤੇ ਗੌਰ ਕਰੋ, ਕੁਲਸੀਓ ਬਾਬ 2 ਆਇਤ ਨੰਬਰ 9 ਤੇ 10, ਕਿਉਂਕਿ ਅਲੂਹੀਅਤ ਦੀ ਸਾਰੀ ਮਾਮੂਰੀ ਉਸ ਵਿੱਚ ਮੁਜੱਸਮ ਹੋ ਕੇ ਸਕੂਨਤ ਕਰਦੀ ਏ, ਤੇ ਤੁਸੀਂ ਉਸੇ ਵਿੱਚ ਮਾਮੂਰ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਤੇ ਇਖਤਿਆਰ ਦਾ ਸਿਰ ਏ। ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110 ਯਾਨੀ 0341-30-43-110 ਇਸ ਤੋਂ ਇਲਾਵਾ ਸਾਡਾ ਈਮੇਲ ਆਈ ਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼